ਦੂਸਰੀ ਸਿੱਖਿਆ ਜੋ ਸੁਲਤਾਨਪੁਰੇ ਗੁਰੂ ਬਾਬੇ ਨੇ ਦਿੱਤੇ ਸੀ ਇਹ ਸੀ ਕਿ ਇੱਕ ਪੱਥਰਾਂ ਦੀ ਪੂਜਾ ਕਰਨ ਵਾਲਾ ਸੀ, ਉਸ ਦੀ ਉਮਰ ਬੁੱਤ ਪੂਜਾ ਵਿੱਚ ਬੀਤੀ ਸੀ। ਉਸ ਨੇ ਧੂਮ ਸੁਣੀ ਸੀ ਕਿ ਸੁਲਤਾਨਪੁਰੇ ਵਿੱਚ ਇੱਕ ਤਪਾ ਮੁਸ਼ਕਿਆ ਹੈ, ਉਸ ਦਾ ਨਾਂ ਨਾਨਕ ਹੈ। ਕਾਜ਼ੀ ਤੇ ਨਵਾਬ ਉਸ ਦੇ ਪੈਰੀਂ ਢੱਠੇ ਹਨ ਤੇ ਹਿੰਦੂ ਸਾਧ ਤੇ ਮੁਸਲਮਾਨ ਫਕੀਰ ਚਰਣੀ ਪੈ ਰਹੇ ਹਨ ਤੇ ਧੰਨ ਧੰਨ ਆਖ ਰਹੇ ਹਨ। ਇਹ ਸੁਣ ਕੇ ਬੁੱਤਾਂ ਦਾ ਪੁਜਾਰੀ ਉਮਾਹਿਆ, ਹਾਂ ਕਿ ਜਿਸ ਦੀ ਉਮਰਾਂ ਦਾ ਹਿੱਸਾ ਇਸ ਭਗਤੀ ਵਿੱਚ ਲੰਘਿਆ ਸੀ ਪਰ ਜੋ ਮੁਰਾਦ ਉਸ ਦੀ ਸੀ ਲੱਭੀ ਨਾ, ਹੁਣ ਗੁਰੂ ਕੀ ਮਹਿਮਾ ਸੁਣ ਕੇ ਉਹ ਦਰਸ਼ਨਾਂ ਦੇ ਚਾਉ ਵਿੱਚ ਆਇਆ। ਹਾਂ ਇਹ ਸੁਣ ਕੇ ਕਿ ਕਲਯੁਗ ਵਿੱਚ ਕੋਈ ਮੁਸ਼ਕਿਆ ਹੈ, ਉਹ ਦਰਸ਼ਨਾਂ ਨੂੰ ਵਗ ਟੁਰਿਆ, ਜਾਂ ਆ ਉਦਿਆਨ ਵਿੱਚ ਗੁਰੂ ਬਾਬਾ ਡਿੱਠੋਸ ਤਾਂ ਕਾਲਜੇ ਵਿੱਚ ਖਿੱਚ ਪੁੜ ਗਈ ਤੇ ਚਰਣੀ ਟਹਿ ਪਿਆ। ਗੁਰੂ ਬਾਬੇ ਨੇ ਆਖਿਆ, ਸੋਹਣਿਆ ਦਿਲ ਜੋੜ ਕੇ ਭਗਤੀ ਕੀਤੀ ਹੋਈ, ਪਰ ਅੱਗੋਂ ਕੌਣ ਬੋਲਦਾ, ਜਿਉਂਦੇ ਦੀ ਭਗਤੀ ਕਰ ਜੋ ਅੱਗੋਂ ਵਰ ਜਵਾਬ ਮਿਲੇ। ਬੁੱਤ ਪੂਜ ਗੁਰੂ ਬਾਬੇ ਦੇ ਦਰਸ਼ਨ ਨਾਲ ਠੰਡ ਦੇ ਘਰ ਆ ਗਿਆ, ਸਵਾਦ ਵੀ ਆਇਓ ਸੁ, ਪੱਥਰ ਦਿਲ ਪੰਘਰਿਆ ਵੀ, ਪਰ ਅਜੇ ਪਰਪੱਕ ਹੋਈ ਲੀਕ ਦਾ ਅਸਰ ਬਾਕੀ ਸੀ। ਆਖਦੇ ਹਨ ਉਸ ਰਾਤ ਜਾਂ ਉਹ ਸੁੱਤਾ ਤਾਂ ਉਸ ਨੇ ਪੱਥਰ ਦੀ ਮੂਰਤੀ ਜਿਸ ਨੂੰ ਪੂਜਦਾ ਸੀ ਸਤਿਗੁਰਾਂ ਦੇ ਦੁਆਰੇ ਵੇਖੀ ਕਿ ਝਾੜੂ ਲਈ ਬਾਹਰ ਖੜੀ ਹੈ। ਇਹ ਸੁਪਨੇ ਦਾ ਅਸਰ ਹੋਰ ਪਿਆ। ਅਗਲੇ ਦਿਨ ਉਹ ਨਾਉ ਧਰੀਕ ਹੋਇਆ, ਉਸ ਦੀ ਰਸਨਾ ਨਾਮ ਜਪਣ ਲੱਗੀ, ਉਸ ਦਾ ਦਿਲ ਉੱਚਾ ਹੋ ਗਿਆ ਤੇ ਸਾਈਂ ਦੀ ਲਗਨ ਵਾਲਾ ਹੋ ਗਿਆ। ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਅੰਦਰ ਵੜ ਗਏ ਤੇ ਮੋਇਆ ਜੀਉ ਪਿਆ। ਸੋ ਦੂਸਰੀ ਮੱਤ ਗੁਰੂ ਬਾਬੇ ਨੇ ਜੋ ਦਿੱਤੀ ਉਹ ਅਸੀਂ ਪੜ੍ਹ ਕੇ ਖੁਸ਼ ਹੁੰਦੇ ਹਾਂ ਕਿ ਦੇਵੀ ਗੁਰੂ ਕੇ ਝਾੜੂ ਦਿੰਦੀ ਹੈ ਅਤੇ ਇਹ ਕਿ ਪੱਥਰ ਪੂਜਾ ਮਾੜੀ ਗੱਲ ਹੈ, ਪਰ ਅਸਲ ਗੱਲ ਭੁੱਲਦੇ ਹਾਂ ਕਿ ਸਾਖੀ ਅਸਾਂ ਅੱਜ ਵਾਚੀ ਹੈ, ਇਹ ਸਾਡੇ ਨਾਲ ਹੋਈ ਹੈ, ਸਾਨੂੰ ਗੁਰੂ ਬਾਬੇ ਨੇ ਆਪ ਮੱਤ ਦਿੱਤੀ ਹੈ ਕਿ ਨੰਬਰ ਇੱਕ ਵਾਹਿਗੁਰੂ ਤੋਂ ਛੁੱਟ ਹੋਰ ਨੂੰ ਨਹੀਂ ਪੂਜਣਾ, ਇੱਕ ਵਾਹਿਗੁਰੂ ਨੂੰ ਸਿਮਰਨਾ, ਨੰਬਰ ਦੋ ਸਾਡੇ ਮੋਹ ਮਾਇਆ ਦੇ ਪਦਾਰਥਾਂ ਦੇ ਪਿਆਰ ਸਾਰੇ ਬੁੱਤ ਪ੍ਰਸਤੀ ਹਨ, ਮਾਇਆ ਵਿੱਚ ਰਹਿ ਕੇ ਮਾਇਆ ਦੇ ਪੁਜਾਰੀ ਨਹੀਂ ਬਣਨਾ, ਇਸ ਦੇਵੀ ਦੀ ਪੂਜਾ ਨਹੀਂ ਕਰਨੀ, ਹਾਂ ਨਿਰੰਕਾਰ ਨੂੰ ਹੀ ਪਿਆਰ ਕਰਨਾ ਹੈ ਸਭ ਤੋਂ ਵੱਧ। ਤੀਸਰੀ ਮੱਤ ਜੋ ਉਸ ਦਿਨ ਬਾਬੇ ਦਿੱਤੀ ਸੋ ਇਹ ਸੀ ਕਿ ਨਵਾਬ ਨੇ ਗੁਰੂ ਨਾਨਕ ਜੀ ਨੂੰ ਸਾਧੂ ਹੋ ਗਿਆ ਜਾਣ ਕੇ ਮੋਦੀ ਖਾਨਾ ਕਿਸੇ ਨੂੰ ਸੌਂਪਿਆ, ਉਸ ਨੇ ਪਿਛਲੇ ਲੇਖੇ ਕਰਨ ਤੇ ਵਿਧ ਮਿਲਣੀ ਹੀ ਸੀ, ਇਸ ਦੇ ਮਿਲਿਆ ਕੁਛ ਰਕਮ ਗੁਰੂ ਜੀ ਦੀ ਨਵਾਬ ਵੱਲ ਨਿਕਲੀ, ਉਹ ਨਵਾਬ ਨੇ ਗੁਰੂ ਜੀ ਵੱਲ ਕੱਲ ਦਿੱਤੀ। ਉਸ ਵੇਲੇ ਕਈ ਇੱਕ ਲੋੜਵੰਦ ਗਰੀਬ ਬਾਬੇ ਦੇ ਦਰਸ਼ਨ ਨੂੰ ਆਏ ਹੋਏ ਸਨ। ਆਪ ਨੇ ਧਿਆਨ ਕਰਕੇ ਵੇਖੇ, ਪਾਸੋਂ ਕਿਸੇ ਆਖਿਆ, ਪਾਤਸ਼ਾਹ ਆਪ ਦੇ ਘਰ ਪੁੱਤਰ ਹਨ, ਇਸਤਰੀ ਹੈ, ਆਪ ਤਿਆਗੀ ਹੋਏ ਹੋ, ਇਹ ਧਨ ਉਹਨਾਂ ਨੂੰ ਦਿਓ। ਗੁਰੂ ਬਾਬੇ ਆਖਿਆ, ਸਭਨਾ ਵਿੱਚ ਉਸ ਦੀ ਜੋਤ ਹੈ, ਸਾਰੇ ਉਸ ਦੇ ਪੁੱਤਰ ਹਨ, ਸੋ ਜੋ ਕੁਛ ਸੀ ਉਸੇ ਵੇਲੇ ਲੁਟਾ ਦਿੱਤਾ। ਅਸੀਂ ਖੁਸ਼ ਹੁੰਦੇ ਹਾਂ ਕਿ ਧੰਨ ਗੁਰੂ ਬਾਬਾ ਨਾਨਕ ਜਿਸ ਨੂੰ ਮਾਇਆ ਦਾ ਰਤਾ ਲੋਭ ਨਹੀਂ, ਧੰਨ ਗੁਰੂ ਬਾਬਾ ਨਾਨਕ ਜੋ ਲੋੜਵੰਦਾਂ ਨੂੰ ਪੁੱਤ ਆਖਦਾ ਸੀ ਤੇ ਸਰਬ ਵਿੱਚ ਭਗਵੰਤ ਵੇਂਦਾ ਸੀ, ਕਿਵੇਂ ਪ੍ਰਤੱਖ ਪਿਆਰ ਸਰਬ ਨਾਲ ਕਰਦਾ ਹੈ। ਪਰ ਤੀਸਰੀ ਗੱਲ ਅਸੀਂ ਭੁੱਲਦੇ ਹਾਂ ਕਿ ਇਹ ਸਾਖੀ ਵੀ ਅੱਜੋ ਹੋਈ ਹੈ, ਉਹ ਸਾਡੇ ਨਾਲ ਹੋਈ ਹੈ ਤੇ ਗੁਰੂ ਬਾਬਾ ਸਾਨੂੰ ਆਖਦਾ ਹੈ, ਸਰ ਨਾਮ ਵਸਾਓ, ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਝੋ, ਨਾਮ ਅੱਠੇ ਪਹਿਰ ਨਾ ਭੁੱਲੇ, ਪਰ ਜਦ ਲੋੜਵੰਦ ਦਿਸੇ ਤਾਂ ਉਸ ਵਿੱਚ ਵੀ ਵਾਹਿਗੁਰੂ ਦੀ ਜੋਤ ਦਿਸੇ ਜੋ ਸਾਰੇ ਵਿਆਪਕ ਹੈ, ਉਸ ਦੀ ਲੋੜ ਵਿੱਤ ਮੂਜਬ ਦੂਰ ਕਰੋ, ਪਰ ਉੱਚੇ ਖਿਆਲ ਵਿੱਚ ਰਹੋ ਕਿ ਮੈਂ ਆਪਣੇ ਅੰਦਰ ਵਸ ਰਹੇ ਨਾਮ ਦੇ ਨਾਮੀ ਵਾਹਿਗੁਰੂ ਨੂੰ ਸਾਰੇ ਵੇਖ ਰਿਹਾ ਹਾਂ ਤੇ ਉਸ ਨੂੰ ਪਿਆਰ ਕਰ ਰਿਹਾ ਹਾਂ, ਦੁੱਖ ਦਰਿੱਦਰ ਗਰੀਬੀ ਮੈਂ ਨਾ ਹਟਾ ਸਕਦਾ ਹਾਂ, ਨਾ ਮੈਂ ਦਾਤਾ ਹਾਂ, ਮੈਂ ਤਾਂ ਇੱਕੋ ਜੋਤ ਦਾ ਪ੍ਰੇਮੀ ਹਾਂ, ਮੇਰੇ ਅੰਦਰ ਨਾਮ ਹੋ ਕੇ ਜੋਤ ਵਸ ਰਹੀ ਤੇ ਆਖਦੀ ਹੈ ਸਰਬ ਜੀਆਂ ਵਿੱਚ ਜੋਤ ਹੈ, ਉਸ ਜੋਤ ਦੀ ਖਾਤਰ ਰੱਖ। ਇਹ ਤੀਸਰਾ ਸਬਕ, ਸਰਬ ਜੀਆਂ ਮਹਿਰਮਤ ਦਾ ਹੈ, ਅਸੀਂ ਸਿੱਖ ਹਾਂ, ਜੋ ਗੁਰੂ ਨਾਨਕ ਨੇ ਮੱਤਾਂ ਦਿੱਤੀਆਂ, ਜੋ ਮਿਹਰਾਂ ਕੀਤੀਆਂ ਉਹਨਾਂ ਨਾਲ ਜਿਨ੍ਹਾਂ ਦਾ ਉਧਾਰ ਹੋਇਆ ਉਹ ਸਿੱਖ ਸਦਾਏ, ਅਸੀਂ ਸਿੱਖ ਹਾਂ। ਵੇਖੀਏ ਕਿ ਉਹ ਮੱਤਾਂ ਜੋ ਗੁਰੂ ਬਾਬੇ ਦਿੱਤੀਆਂ, ਉਹ ਗੁਣ ਜੋ ਬਾਣੀ ਵਿੱਚ ਆਏ ਸਾਡੇ ਵਿੱਚ ਹਨ। ਜੇ ਹਨ ਤਾਂ ਅਸੀਂ ਵੀ ਧਨ ਹਾਂ, ਗੁਰੂ ਦੇ ਸਿੱਖ ਹੋ ਕੇ ਧਨ ਸਿੱਖ ਹਾਂ। ਪਰ ਜੇ ਸਾਡੇ ਵਿੱਚ ਨਹੀਂ ਹਨ ਤਾਂ ਸਾਨੂੰ ਧਾਰਨੇ ਬਣਦੇ ਹਨ। ਗੱਲਾਂ ਦਾ ਨਾਮ ਸਿੱਖੀ ਨਹੀਂ, ਗੁਣਾਂ ਦੇ ਧਾਰਨ ਤੇ ਰਹਿਣੀ ਦਾ ਨਾਮ ਸਿੱਖੀ ਹੈ। ਗੁਰੂ ਜੀ ਆਪ ਦੱਸਦੇ ਹਨ, ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰਨੇ ਚਾਹੀਏ। ਹੁਣ ਸਭ ਕਿਸੇ ਦਾ ਰੁੱਖ ਮਾਇਆ ਵੱਲ ਵੱਧ ਰਿਹਾ ਹੈ, ਜਗਤ ਸਿਰ ਪਰਨੇ ਇਸ ਦੇ ਮਗਰ ਭੱਜਿਆ ਜਾਂਦਾ ਹੈ। ਬਿਰਤੀਆਂ ਪਦਾਰਥਾਂ ਪ੍ਰਾਪਤੀ ਵੱਲ ਤੇ ਪਦਾਰਥ ਪੂਜਾ ਵਿੱਚ ਸਿਰ ਪਰਨੇ ਡਿੱਗ ਰਹੀਆਂ ਹਨ ਤੇ ਦਿਨ ਦਿਨ ਵਾਧਾ ਹੈ। ਹਾਂ, ਦਾਤਾ ਵਿਸਰ ਰਿਹਾ ਹੈ, ਦਾਤਾਂ ਵੱਲ ਪਿਆਰ ਵੱਧ ਰਿਹਾ ਹੈ। ਗੁਰੂ ਬਾਬੇ ਨੇ ਇਹਨਾਂ ਭੁੱਲਾਂ ਤੋਂ ਛੁਡਾਇਆ ਸੀ, ਸਾਨੂੰ ਆਤਮ ਦੇਸ਼ ਵਿੱਚ ਵਸਾਇਆ ਸੀ। ਉਹ ਉਦੋਂ ਦੀਆਂ ਸਾਖੀਆਂ ਤੇ ਉਪਦੇਸ਼ ਲਿਖੇ ਹਨ ਤੇ ਅਸੀਂ ਪੜ੍ਹਦੇ ਹਾਂ। ਹੁਣ ਸਾਨੂੰ ਅਮਲ ਲੋੜੀਏ ਨਹੀਂ ਤਾਂ ਅਸੀਂ ਗੁਰੂ ਬਾਬੇ ਦੇ ਖੁਸ਼ੀਆਂ ਲੈਣ ਵਾਲੇ ਸਿੱਖ ਨਹੀਂ। ਇਹ ਸਾਖੀਆਂ ਪੜ੍ਹੀਏ ਤੇ ਤੀਏ ਇਤਿਹਾਕਾਂ ਨਾਲ ਹੋਈਆਂ ਵਾਚ ਕੇ ਕਹਾਣੀ ਦਾ ਸਵਾਦ ਲੈ ਕੇ ਲਾਂਭੇ ਨਾ ਹੋ ਜਾਈਏ। ਸਾਖੀ ਆਪਣੇ ਨਾਲ ਵਰਤੀ ਸਮਝੀਏ, ਆਪੇ ਦੇ ਔਗਣ ਉਸ ਸਾਖੀ ਦੇ ਚਾਨਣੇ ਵਿੱਚ ਤੱਕੀਏ ਤੇ ਫਿਰ ਆਪਣੇ ਆਪ ਨੂੰ ਸਵਾਰੀਏ, ਸੁਧਾਰੀਏ। ਤਦ ਗੁਰੂ ਬਾਬੇ ਦੀਆਂ ਖੁਸ਼ੀਆਂ ਹਨ, ਅਸੀਂ ਸਿੱਖ ਹਾਂ ਤੇ ਜਿਉਂਦੇ ਸਿੱਖ ਹਾਂ। ਨਹੀਂ ਤਾਂ ਬਨਾਵਟ ਦਿਖਾਵਾ, ਫੋਕੀ ਜ਼ਾਹਰਦਾਰੀ, ਰਿਆਕਾਰੀ ਨੂੰ ਤਾਂ ਉਹ ਰੱਦ ਕੇ ਪਰੇ ਸੁੱਟਦੇ ਹਨ। ਜੋ ਹਿੰਦੂ ਮੁਸਲਮਾਨ ਵਿੱਚ ਇਸ ਨੂੰ ਵੇਖ ਕੇ ਇਸ ਦੇ ਵਿਰੁੱਧ ਕੂਕਾਂ ਦਿੰਦੇ ਸਨ, ਤਦ ਸਿੱਖਾਂ ਵਿੱਚ ਵੇਖ ਕੇ ਕਿੰਨਾ ਵਧੀਕ ਹੋਕਾ ਦੇਣਗੇ। ਉਹ ਜੋ ਪਹਿਲਾਂ ਵਾਕ ਬੋਲੇ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਉਹ ਕੂਕ ਇਹੋ ਸੀ ਕਿ ਬਨਾਵਟ, ਦਿਖਾਵਾ, ਜ਼ਾਹਰਦਾਰੀ, ਰਿਆਕਾਰੀ ਧਰਮ ਨਹੀਂ ਹੈ, ਮਜ਼ਹਬ ਨਹੀਂ ਹੈ, ਰਸਤਾ ਨਹੀਂ ਹੈ, ਪਰਮਾਰਥ ਨਹੀਂ ਹੈ। ਉਹਨਾਂ ਦੀ ਇੱਕ ਸੱਦ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਅੱਜ ਸਿੱਖਾਂ ਨੂੰ ਵਧੀਕ ਕੰਨ ਦੇ ਕੇ ਸੁਣਨੀ ਚਾਹੀਦੀ ਹੈ ਕਿ ਗੁਰੂ ਬਾਬਾ ਅਰਸ਼ਾਂ ਤੋਂ ਆਉਂਦੇ ਸਾਰ ਜਾਂ ਬੋਲਿਆ ਤਾਂ ਕੀ ਬੋਲਿਆ ਤੇ ਉਸ ਦੇ ਚਾਨਣੇ ਵਿੱਚ ਅਸਾਂ ਅੱਜ ਕੀ ਅਮਲ ਕਰਨਾ ਹੈ, ਕੀ ਆਪਾਂ ਸਵਾਰਨਾ ਹੈ ਤੇ ਕੀ ਲਾਭ ਲੈਣਾ ਹੈ। ਇਹ ਹੈ ਗੁਰੂ ਨੂੰ ਮੰਨਣਾ, ਗੁਰੂ ਨੂੰ ਹਾਜ਼ਰ ਜਾਣਨਾ, ਆਪਣੇ ਨਾਲ ਬੋਲਦਾ ਵੇਖਣਾ, ਸੁਣ ਕੇ ਅਮਲ ਕਰਨਾ ਤੇ ਸਿੱਖ ਬਣਨਾ। ਸੁਲਤਾਨਪੁਰੋਂ ਵਲੈਗੀ ਸਾਖੀਆਂ ਵਿੱਚ ਬਾਬੇ ਕਾਲੂ ਦੇ ਪੁੱਤਰ ਦੇ ਤਿਆਗੀ ਹੋ ਜਾਣ ਦੀ ਖਬਰ ਸੁਣ ਕੇ ਸਹੁਰੇ ਮੂਲ ਚੰਦ ਦਾ ਸ਼ਾਮੇ ਪੰਡਿਤ ਨੂੰ ਨਾਲ ਲੈ ਕੇ ਸੁਲਤਾਨਪੁਰ ਪਹੁੰਚਣਾ ਲਿਖਿਆ ਹੈ। ਦੋਹਾਂ ਨੇ ਆਮ ਗ੍ਰਿਸਤ ਦੇ ਨੁਕਤੇ ਤੋਂ ਸਮਝਾਇਆ ਕਿ ਘਰ ਰਹੋ ਤੇ ਸਾਧੂ ਬਾਣਾ ਛੋੜੋ, ਤੇ ਸ਼ਾਮੇ ਨੇ ਸ਼ਾਸਤਰਾਂ ਦੇ ਵਾਕ ਸੁਣਾ ਕੇ ਪਰਮਾਰਥ ਦੇ ਨੁਕਤੇ ਤੋਂ ਘਰ ਛੱਡਣ ਦੇ ਔਗਣ ਦੱਸੇ। ਪਰ ਗੁਰੂ ਜੀ ਨੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਵਾਲਾ ਸ਼ਬਦ ਉਚਾਰ ਕੇ ਉਸ ਦੀ ਨਿਸ਼ਾ ਖਾਤਰ ਕੀਤੀ ਤੇ ਪੰਡਿਤ ਨੇ ਲਖ ਲਿਆ ਕਿ ਇਹ ਨਿਰਾ ਸ਼ਾਸਤਰੀ ਨਹੀਂ ਜੋ ਸ਼ਾਸਤਰਾਂ ਨਾਲ ਕਾਬੂ ਆਵੇ। ਇਹ ਅਨੁਭਵੀ ਮਹਾਂਪੁਰਖ ਹੈ ਤੇ ਕਿਸੇ ਰੰਗ ਵਿੱਚ ਹੈ, ਪਰ ਮੋਹ ਵਾਲੇ ਬਾਬਾ ਕਾਲੂ ਆਪਣੀ ਪੁੱਤਰੀ ਦੇ ਦੁੱਖਾਂ ਦੀ ਨਿਵਿਰਤੀ ਤੇ ਇੱਛਾਵਾਨ ਮੂਲ ਚੰਦ ਜੀ ਦੁਖਾਂਤਰ ਹੋਏ। ਅੰਤ ਬਾਬੇ ਕਾਲੂ ਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਵੱਡੇ ਹੋਣ ਤੇ ਪੁੱਤਰ ਵੱਲੋਂ ਸੇਵਾ ਦੇ ਅਧਿਕਾਰ ਦੀ ਮੰਗ ਕੀਤੀ ਤਾਂ ਗੁਰੂ ਬਾਬੇ ਨੇ ਦੱਸਿਆ ਕਿ ਜਿਸ ਪਿਤਾ ਦੇ ਸਾਰੇ ਪੁੱਤਰ ਹਾਂ, ਉਸ ਦਾ ਹੁਕਮ ਜਗਤ ਜਲੰਦੇ ਵਿੱਚ ਉਸ ਦੇ ਪਿਆਰ ਦਾ ਢੰਡੋਰਾ ਦੇਣ ਦਾ ਹੈ, ਵਿਛੜੀ ਸ੍ਰਿਸ਼ਟੀ ਨੂੰ ਉਸ ਨਾਲ ਮੇਲਣ ਦੀ ਆਗਿਆ ਹੈ, ਤੁਸੀਂ ਆਪ ਹੀ ਦੱਸੋ ਕਿ ਮੈਂ ਕਿਵੇਂ ਕਰਾਂ। ਇਹ ਵਿਥਿਆ ਗੁਰੂ ਜੀ ਨੇ ਐਸੇ ਰੱਬੀ ਪ੍ਰੇਮ ਵਿੱਚ ਸੁਣਾਈ ਕਿ ਮਾਤਾ ਪਿਤਾ ਤੇ ਉਸ ਵੇਲੇ ਕੋਈ ਪ੍ਰਭਾਵ ਛਾ ਗਿਆ ਤੇ ਉਹ ਹਾਂ ਕਰ ਗਏ। ਇਹ ਹਾਂ ਕਿਸੇ ਰੱਬੀ ਰੰਗ ਵਿੱਚ ਹੋ ਗਈ। ਮਗਰੋਂ ਜਦੋਂ ਘਰ ਨੂੰ ਗਏ ਤਾਂ ਦੋਵੇਂ ਉਦਾਸੀਨ ਹੀ ਗਏ। ਸਭ ਤੋਂ ਵਧੀਕ ਦੁੱਖ ਭਰੀ ਦਸ਼ਾ ਮਾਤਾ ਸੁਲੱਖਣੀ ਜੀ ਦੀ ਸੀ, ਜਿਨ੍ਹਾਂ ਦੇ ਸਿਰ ਦਾ ਸਾਈ ਨਿੱਕੇ ਨਿੱਕੇ ਬਾਲ ਛੱਡ ਕੇ ਉਦਾਸ ਹੋ ਬੈਠਾ ਤੇ ਇਹ ਸੁੰਦਕਾਂ ਪੱਕੀਆਂ ਕੰਨੀ ਪੈ ਰਹੀਆਂ ਸਨ ਕਿ ਪ੍ਰਦੇਸਾਂ ਨੂੰ ਚੱਲੇ ਹਨ ਤੇ ਫੇਰ ਮੁਹਾੜਾ ਮੋੜਨਗੇ ਕਿ ਨਹੀਂ, ਇਹ ਪਤਾ ਹੀ ਨਹੀਂ। ਪਤੀ ਦੇ ਵਿਛੋੜੇ ਦਾ ਦੁੱਖ, ਪੁੱਤਰਾਂ ਦੀ ਪਾਲਣਾ ਅਤੇ ਸਿੱਖਿਆ ਦਾ ਸਹਿਸਾ ਅਨੇਕ ਭਾਵ ਸਨ ਜੋ ਉਹਨਾਂ ਨੂੰ ਉਧਰਾਉਂਦੇ ਸਨ। ਬੇਬੇ ਨਾਨਕੀ ਉਹਨਾਂ ਨੂੰ ਧੀਰਜਾਂ ਦਿੰਦੀ ਸੀ, ਜਿਸ ਨਾਲ ਉਹਨਾਂ ਦਾ ਮਨ ਠੌੜੇ ਆਉਂਦਾ ਸੀ, ਪਰ ਫੇਰ ਟੁੱਟ ਟੁੱਟ ਜਾਂਦਾ ਸੀ। ਇੱਕ ਬੇਬੇ ਦਾ ਹੀ ਦਿਲ ਸੀ ਜੋ ਨਹੀਂ ਸੀ ਘਾਬਰਦਾ। ਉਹ ਉੱਚੇ ਮਨ ਵਾਲੀ, ਵਾਹਿਗੁਰੂ ਦੇ ਪ੍ਰੇਮ ਵਾਲੀ, ਇਸ ਸਾਰੇ ਨੂੰ ਵਾਹਿਗੁਰੂ ਦੀ ਕਰਨੀ ਤੇ ਵੀਰ ਦੀ ਰੱਬੀ ਰੰਗਤ ਦਾ ਚਾਓ ਵੇਖਦੀ ਸੀ। ਕੀ ਬੇਬੇ ਨੂੰ ਵੈਰਾਗ ਨਹੀਂ ਸੀ? ਵੀਰ ਦੇ ਵਿਛੋੜੇ ਦਾ ਵੈਰਾਗ ਸੀ ਤੇ ਬਹੁਤ ਸੀ, ਪਰ ਇਹ ਵੈਰਾਗ ਸਤਸੰਗ ਦੇ ਮੰਡਲ ਦਾ ਸੀ। ਇਸ ਵਿੱਚ ਉੱਚੇ ਬਲਬਲੇ ਸਨ ਤੇ ਇਸ ਦਾ ਆਦਰਸ਼ ਉੱਚਾ ਸੀ। ਉਸ ਨੂੰ ਦਿਸ ਰਿਹਾ ਸੀ ਕਿ ਮੇਰਾ ਵੀਰ ਗੁਰੂ ਜੋ ਰੱਬੀ ਨੂਰ ਹੈ ਆਪਣੇ ਮਾਲਕ ਦੇ ਹੁਕਮ ਵਿੱਚ ਉਸ ਦੀ ਡਾਢੀ ਉੱਚੀ ਸੁੱਚੀ ਤੇ ਸੋਹਣੀ ਕਾਰ ਕਰਨ ਚੱਲਿਆ ਹੈ। ਇਸ ਕਰਕੇ ਉਸ ਦੇ ਵੈਰਾਗ ਵਿੱਚ ਟੂਟ ਨਹੀਂ ਸੀ, ਖਿੱਜ ਤੇ ਨਿਰਾਸ਼ਤਾ ਨਹੀਂ ਸੀ। ਆਖਦੇ ਹਨ ਕਿ ਮਾਤਾ ਸੁਲੱਖਣੀ ਦੇ ਵੈਰਾਗ ਕਰਨ ਤੇ ਗੁਰੂ ਨਾਨਕ ਨੇ ਆਖਿਆ ਸੀ ਕਿ ਨਿਰੰਕਾਰ ਤੇਰੀ ਪ੍ਰਤਪਾਲਾ ਕਰ ਸੀ। ਨਿਰੰਕਾਰ ਦੀ ਆਗਿਆ ਦਾ ਹਾਲ ਜੋ ਗੁਰੂ ਜੀ ਨੇ ਉਸ ਵੇਲੇ ਦੱਸਿਆ, ਇਸ ਨੇ ਇੱਕ ਵੇਰਾ ਮਾਤਾ ਸੁਲੱਖਣੀ ਦੇ ਜੇਰੇ ਤੇ ਵੀ ਅਸਰ ਕੀਤਾ ਕਿ ਇਹ ਚਲਕਾਰਾ ਗੁਰੂ ਨਾਨਕ ਦੇਵ ਜੀ ਦੇ ਉੱਚੇ ਉਦੇਸ਼ ਦੇ ਉੱਚੇ ਕੰਮ ਦਾ ਉਸ ਨੂੰ ਵੀ ਵੱਜ ਗਿਆ, ਜਿਸ ਤੇ ਮਾਤਾ ਜੀ ਨੇ ਵੀ ਸੀਸ ਨਵਾ ਦਿੱਤਾ।